ਬਿਲਾਵਲ ਮਹੱਲਾ ਚੌਥਾ। ਗੁਰਮੁਖ ਅਗਮ ਅਗੋਚਰ ਧਿਆਇਆ, ਹਉ ਬਲ ਬਲ ਸਤਿਗੁਰ ਸਤਿਪੁਰਖਈਆ। ਗੁਰਮੁਖਾਂ ਨੇ ਗੁਰਾਂ ਦੁਆਰੇ ਅਗਮ ਅਗੋਚਰ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਸਤਿਪੁਰਖਈਆ, ਸਤਿਪੁਰਖ ਪਰਮੇਸ਼ਰ ਰੂਪ ਸਤਿਗੁਰਾਂ ਤੋਂ ਮੈਂ ਬਲਿਹਾ ਕੁਰਬਾਨ ਜਾਵਾਂ। ਰਾਮ ਨਾਮ ਮੇਰਾ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ। ਸਤਿਗੁਰਾਂ ਨੇ ਮੇਰੇ ਪ੍ਰਾਣਾਂ ਵਿੱਚ ਰਾਮ ਦਾ ਨਾਮ ਵਸਾ ਦਿੱਤਾ। ਇੱਕ ਸ਼ਬਦ ਮੇਰਾ ਪ੍ਰਾਣ ਵਸਤ ਹੈ, ਬਾਹੁੜ ਜਨਮ ਨਾ ਆਵਾ। ਸਤਿਗੁਰਾਂ ਨਾਲ ਪਰਸ ਕੇ ਮੈਂ ਹਰੀ ਨਾਮੀ ਵਿੱਚ ਸਮਾ ਗਿਆ। ਜਨ ਕੀ ਟੇਕ ਹਰ ਨਾਮ ਟਿਕਈਆ। ਦਾਸ ਦੀ ਜਿਹੜੀ ਟੇਕ ਓਟ ਹਰੀ ਦੇ ਉੱਤੇ ਟਿਕ ਗਈ ਹੈ। ਸੰਤ ਜਿਨ੍ਹਾਂ ਦੀ ਟੇਕ ਓਟ ਲੈ ਕੇ ਗੁਰਮੁਖਾਂ ਨੇ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਹੁਣ ਟਿਕਣਾ ਕੀਤਾ, ਉਹ ਕਾਹਲੇ ਨਹੀਂ ਪੈਂਦੇ ਹਨ, ਕਿਉਂਕਿ ਉਹ ਸਹਿਜ ਅਵਸਥਾ ਨੂੰ ਚਲੇ ਗਏ ਨੇ। ਉਹਨਾਂ ਨੂੰ ਕਾਹਲ ਦੀ ਲੋੜ ਹੀ ਨਹੀਂ ਹੈਗੀ। ਕਾਹਲ ਕਾਹਦੇ ਲਈ ਕਰਨੀ ਹੈ? ਕਾਹਲ ਤਾਂ ਲੋਕ ਹੀ ਕਰਦੇ ਨੇ, ਕਿਉਂਕਿ ਲੋਕਾਂ ਨੂੰ ਇਹ ਕਾਹਲੀ ਹੁੰਦੀ ਹੈ ਵੀ ਉਹ ਚੀਜ਼ ਮੁੱਕ ਨਾ ਜਾਵੇ, ਮੈਂ ਫਟਾਫਟ ਬਣਾ ਲਵਾਂ ਫਿਰ ਮਹਿੰਗੀ ਹੋ ਜਾਣੀ ਹੈ। ਉੱਥੇ ਭੱਜ ਭੱਜੇ ਹੀ ਤੁਰੇ ਜਾਂਦੇ ਨੇ ਮਹਾਰਾਜ ਕਹਿੰਦੇ ਨੇ। ਪਰ ਰੱਬ ਦੇ ਪਿਆਰਿਆਂ ਨੂੰ ਸਾਰੀ ਰੱਬ ਦੀ ਟੇਕ ਹੁੰਦੀ ਹੈ। ਅਕਾਲ ਪੁਰਖ ਉਹਨਾਂ ਜੀਵਾਂ 'ਤੇ ਕਿਰਪਾ ਕਰਦੇ ਨੇ। ਸਤਿਗੁਰ ਕੀ ਧਰ ਲਾਗਾ ਜਾਵਾਂ, ਗੁਰ ਕਿਰਪਾ 'ਤੇ ਹਰ ਦਰ ਲਹੀਆ ਰਹਾਓ। ਮੈਂ ਤਾਂ ਸਤਿਗੁਰਾਂ ਦੀ ਧਰ ਹੁੰਦੀ ਓਟ 'ਤੇ, ਧਰ ਹੁੰਦਾ ਉਸ ਪਾਸੇ ਉਸ ਤਰਫ਼ ਲੱਗਾ ਜਾਂਦਾ। ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਹਰੀ ਦੀ ਪ੍ਰਾਪਤੀ ਦਾ ਦਰਵਾਜ਼ਾ ਸੀ ਜਿਹੜਾ ਗਿਆਨ, ਉਹਨੂੰ ਲੱਭ ਲੈਣਾ ਕੀਤਾ ਹੈ। ਰਹਾਓ, ਵਿਸ਼ਰਾਮ ਦੇ ਕੇ ਮਹਾਰਾਜ ਇਹ ਬਚਨ ਫਰਮਾਉਂਦੇ ਹਨ। ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਾਥ ਮਾਥ ਤੱਤ ਕਢਈਆ। ਇਹ ਮਨੁੱਖ ਸਰੀਰ ਕਰਮਾਂ ਰੂਪੀ ਬੀਜ ਦੇ ਬੀਜਣ ਦੀ ਧਰਤੀ ਹੈ। ਗੁਰਮੁਖਾਂ ਨੇ ਇਸ ਵਿੱਚ ਮੱਥ ਮੱਥ ਕੇ ਹੁੰਦਾ ਵਿਚਾਰ ਵਿਚਾਰ ਕੇ ਤੱਤ ਸਿਧਾਂਤ ਨੂੰ ਕੱਢਣਾ ਕੀਤਾ, ਜਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਸਰੀਰ ਚਾਟੀ ਵਿੱਚ ਨਿਸ਼ਕਾਮ ਕਰਮਾਂ ਰੂਪੀ ਦੁੱਧ ਪਾਇਆ, ਉਪਾਸ਼ਨਾ ਰੂਪੀ ਦਹੀਂ ਮੱਥ ਮੱਥ ਕੇ, ਸੋ ਵਿਚਾਰ ਵਿਚਾਰ ਕੇ ਗਿਆਨ ਰੂਪੀ ਤੱਤ ਭਾਵ ਮੱਖਣ ਕੱਢਣਾ ਕੀਤਾ ਹੈ। ਲਾਲ ਜਵੇਹਰ ਨਾਮ ਪ੍ਰਗਾਸਿਆ, ਭਾਂਡੈ ਭਾਉ ਪਵੈ ਤਿਤ ਆਈਆ। ਲਾਲ ਹੁੰਦਾ ਪ੍ਰੇਮ ਨਾਲ ਨਾਮ ਨੂੰ ਜਪਿਆ, ਤਾਂ ਜਵੇਹਰ ਹੁੰਦਾ ਗਿਆਨ ਦਾ ਪ੍ਰਕਾਸ਼ ਹੋਇਆ। ਸੋ ਲਾਲ ਜਵੇਹਰਾਂ ਵਾਂਗ ਨਾਮ ਦਾ ਪ੍ਰਕਾਸ਼, ਜਿਸ ਭਾਂਡੈ ਭਾਵ ਅੰਤਹਿ ਕਰਨ ਵਿੱਚ ਪ੍ਰੇਮ ਹੈ, ਉਸ ਅੰਤਹਿ ਕਰਨ ਵਿੱਚ ਨਾਮ ਆ ਕੇ ਪੈਂਦਾ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਭਈਆ। ਜੋ ਪੁਰਸ਼ ਰਾਮ ਦੀ ਭਗਤੀ ਕਰਨ ਵਾਲੇ ਨਿਜ ਭਈਆ ਆਪ ਹੋਏ ਨੇ, ਭਾਵ ਨਿਜ ਭਈਆ ਮੇਰੇ ਭਰਾ ਹਨ, ਮੈਂ ਉਹਨਾਂ ਦਾ ਇੰਨੀ ਨਿਮਰਤਾ ਗੁਰਾਂ ਵਿੱਚ ਕਹਿੰਦੇ, ਮੈਂ ਉਹਨਾਂ ਦੇ ਦਾਸਾਂ ਦੇ ਦਾਸ ਦਾ ਦਾਸ ਹੋ ਕੇ ਰਹਿੰਦਾ ਹਾਂ। ਉਹਨੇ ਕਿਉਂਕਿ ਅਸਲੀ ਜ਼ਿੰਦਗੀ ਨੂੰ ਸਮਝ ਲਿਆ ਕਿ ਜ਼ਿੰਦਗੀ ਸਾਡੀ ਅਸਲ ਹੈ ਕੀ। ਮਨ ਬੁੱਧ ਅਰਪ ਧਰੋਂ ਗੁਰ ਆਗੈ, ਗੁਰ ਪ੍ਰਸਾਦੀ ਮੈਂ ਅਕੱਥ ਕਥਈਆ। ਹੁਣ ਮਹਾਰਾਜ ਜੀ ਫਰਮਾਉਂਦੇ ਹਨ ਕਿ ਮਨ ਬੁੱਧ ਆਦਿਕ ਜਿਹੜੇ ਨਾ ਸਭ ਕੁਝ ਗੁਰਾਂ ਅੱਗੇ ਅਰਪ ਧਰੋਂ ਭੇਟਾ ਧਰਦਾ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਅਕੱਥ ਦਾ ਕਥਨ ਕਰਦਾ ਹਾਂ। ਮਨਮੁਖ ਮਾਇਆ ਮੋਹ ਵਿਆਪੇ, ਇਹ ਮਨ ਤ੍ਰਿਸ਼ਨਾ ਜਲ ਤੇ ਤਿਖਈਆ। ਮਨਮੁਖ ਜਿਹੜੇ ਜੀਵ ਨੇ ਉਹ ਮਾਇਆ ਦੇ ਮੋਹ 'ਚ ਹੀ ਲੱਗੇ ਹੋਏ ਨੇ, ਉਹਨਾਂ ਦਾ ਇਹ ਮਨ ਤ੍ਰਿਸ਼ਨਾ ਵਿੱਚ ਜਲ ਸੜਦਾ ਹੋਇਆ ਤਿਖਈਆ ਹੀ ਰਹਿੰਦਾ, ਵਿਆਸਾ ਹੀ ਰਹਿੰਦਾ। ਸੋ ਤ੍ਰਿਸ਼ਨਾ ਅਤੇ ਤਿਖਈਆ ਤ੍ਰੇਹ ਕਰਕੇ ਪਦਾਰਥਾਂ 'ਚ ਸੜਦਾ ਰਹਿੰਦਾ। ਗੁਰਮਤ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ। ਗੁਰਮੁਖਾਂ ਨੇ ਗੁਰਾਂ ਦੁਆਰੇ ਨਾਮ ਅੰਮ੍ਰਿਤ ਰੂਪ ਜਲ ਨੂੰ ਪ੍ਰਾਪਤ ਕੀਤਾ ਹੈ, ਜਾਂ ਗੁਰਾਂ ਦੇ ਸ਼ਬਦ ਦੁਆਰਾ ਬੁਝਾਉਣਾ ਕੀਤੀ ਅੱਗ, ਤਾਂ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ। ਸ਼ਬਦ ਨੇ ਅੱਗ ਬੁਝਾਈ, ਜਲ ਤੋਂ ਬਲ ਤੋਂ ਤੌਂਕਿਆ, ਤ੍ਰਿਸ਼ਨਾ ਅਗਨ ਪ੍ਰਭਾਵ ਬੁਝਾਈ, ਨਾਨਕ ਉਧਰੇ ਪਵ ਸਰਣਾਈ। ਇਹੋ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਨ ਤੂਰ ਵਜਈਆ। ਜਾਂ ਇਹ ਮਨ ਸਤਿਗੁਰਾਂ ਦੀ ਆਗਿਆ ਹੁੰਦਾ, ਆਗਿਆ ਵਿੱਚ ਨਾਚੈ ਹੁੰਦਾ ਨੱਚਣਾ, ਉਹ ਕੀ ਹੁੰਦਾ ਮਨ ਦਾ ਨੱਚਣਾ ਕੀ ਹੁੰਦਾ, ਨਿਰਣਾ ਕਰਨਾ, ਉੱਦਮ ਦੇ ਸਹਿਤ ਹੋ ਕੇ ਆਗਿਆ ਦਾ ਪਾਲਣ ਕਰੇ, ਸਤਿਗੁਰਾਂ ਦੀ ਆਗਿਆ ਮੰਨ ਕੇ, ਜੋ ਸੱਤ ਕੀ ਚੀਜ਼ ਹੈ ਅਤੇ ਅਸੱਤ ਜੋ ਕੀ ਚੀਜ਼ ਹੈ, ਝੂਠੀ ਚੀਜ਼ ਕੀ ਹੈ, ਵਸਤੂ ਦਾ ਨਾਚੈ ਭਾਵ ਨਿਰਣਾ ਕਰੇ, ਤਾਂ ਅਨਹਦ ਹੁੰਦਾ ਇੱਕ ਰਸ ਸ਼ਬਦਾਂ ਦੀ ਧੁਨੀ ਰੂਪ ਤੂਰ ਵਜਈਆ ਵਾਜੇ ਵੱਜ ਆਉਂਦੇ ਨੇ। ਹਰ ਹਰ ਉਸਤਤ ਕਰੈ ਦਿਨ ਰਾਤੀ, ਰੱਖ ਰੱਖ ਚਰਨ ਹਰ ਤਾਲ ਪੂਰਈਆ। ਪਾਠ ਦੇਖੀ ਚਲੋ ਨਾਲ ਨਾਲ, ਪੁਰਈਆ ਨਹੀਂ ਬੋਲਣਾ, ਪੱਪੇ ਨੂੰ ਦਲੈਂਗੜੇ, ਪੂਰਈਆ। 835 ਅੰਗ ਤੇ ਫਰਮਾਉਂਦੇ ਨੇ, ਦਿਨ ਰਾਤ ਹਰ ਹਰ ਦੀ ਉਸਤਤੀ ਨੂੰ ਕਰੇ ਅਤੇ ਮੰਦ ਕਰਮਾਂ ਵੱਲੋਂ ਚਰਨਾਂ ਨੂੰ ਰੱਖ ਰੱਖ ਕੇ ਰੋਕ ਰੋਕ ਕੇ ਇਸ ਤਰ੍ਹਾਂ ਹਰੀ ਦੇ ਤਾਲ ਪੂਰਈਆ ਹੁੰਦਾ ਜਸ ਨੂੰ ਉਚਾਰ ਨਾ ਕਰੇ। ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ। ਗੁਰਮੁਖਾਂ ਦਾ ਮਨ ਪ੍ਰੇਮ ਵਿੱਚ ਰਤਾ ਹੋਇਆ ਹਰੀ ਦੇ ਜਸ ਨੂੰ ਗਾਉਂਦਾ ਹੈ। ਰਸਾਲ ਭਾਵ ਸੁੰਦਰ ਪ੍ਰੇਮ ਰਸ ਵਿੱਚ ਰਸ ਕੇ ਗੁਰ ਸ਼ਬਦ ਨੂੰ ਰਵਈਆ ਭਾਵ ਉਚਾਰਦਾ ਹੈ। ਨਿਜ ਘਰ ਧਾਰ ਚੋਐ ਅਤ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ। ਅੰਤਕਰਨ ਰੂਪੀ ਨਿਜ ਘਰ ਵਿੱਚ ਬੜੀ ਪਵਿੱਤਰ ਬ੍ਰਹਮਾਨੰਦ ਰੂਪੀ ਧਾਰਾ ਚੋ ਰਹੀ ਹੈ। ਜਿਹੜੇ ਯੋਗਾ ਅਭਿਆਸ ਕਰਦੇ ਹੈ ਉਹਨਾਂ ਦੇ ਅੰਦਰ ਯੋਗਾਨੰਦ ਦੀ ਧਾਰਾ ਪੈਂਦੀ ਹੁੰਦੀ ਹੈ। ਤੋ ਇਹ ਜਿਹੜੀ ਬਾਣੀ ਦੇ ਨਾਲ ਆਪਾਂ ਨੂੰ ਬਖਸ਼ਿਸ਼ ਹੋਈ ਹੈ ਇਹ ਹੈਗੀ ਬ੍ਰਹਮਾਨੰਦ। ਸੁਰ ਨਰ ਮੁਰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਤਾਂ ਪਹਿਲਾਂ ਵੀ ਸੀ ਦੁਨੀਆਂ ਦੇ ਵਿੱਚ, ਸਮੁੰਦਰ ਰਿੜ ਕੇ ਵੀ ਅੰਮ੍ਰਿਤ ਨਿਕਲਿਆ, ਚੰਦਰਮਾ ਦੀਆਂ ਕਿਰਨਾਂ 'ਚ ਵੀ ਅੰਮ੍ਰਿਤ ਹੈ। ਇੱਥੇ ਇੱਕ ਫਰਕ ਖਾ ਜਾਂਦੇ ਆ, ਕਿਹੜੇ ਪ੍ਰਚਾਰ ਕਰਨ ਵਾਲੇ ਹੁੰਦੇ ਨੇ ਉਹ, ਜਿਵੇਂ ਨਿਊਯਾਰਕ ਦੇ ਵਿੱਚ ਕਦੇ ਕਿਸੇ ਨੇ ਪ੍ਰਚਾਰ ਕੀਤਾ ਉਹ ਸੰਗਤ ਫਿਰ ਚੱਕਰ ਜਿਹੇ 'ਚ ਪੈ ਜਾਂਦੀ ਹੈ। ਕਹਿੰਦੇ ਜੀ ਉਹ ਤੁਸੀਂ ਕਹਿੰਦੇ ਉੱਤੇ ਧਿਆਨ ਟਿਕਾਉਣ ਨਾਲ ਬ੍ਰਹਮਾਨੰਦ ਆਉਂਦਾ ਰਸ ਆਉਂਦਾ। ਇੱਕ ਕਥਾਵਾਚਕ ਕਹਿੰਦਾ ਉੱਤੋਂ ਮਿੱਠੀ ਕਫ ਡਿੱਗਦੀ ਆ, ਉਹਨੂੰ ਲੋਕ ਕਹਿੰਦੇ ਨੇ ਇਹ ਬ੍ਰਹਮਾਨੰਦ ਹੈ। ਫਿਰ ਅਖੇ ਉਹ ਥੱਲੇ ਆ ਜਾਂਦੀ ਹੈ, ਮਿੱਠੀ ਕਫ ਜੀ ਹੁੰਦੀ, ਕਹਿੰਦਾ ਉਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ। ਹੁਣ ਤੂੰ ਘੱਟੋ ਘੱਟ ਲੋਕਾਂ ਨੂੰ ਤਾਂ ਨਾ ਖਰਾਬ ਕਰ, ਕਿਹਾ ਤੂੰ ਕਿਹੜਾ ਕਿਤੇ ਸਮਾਧੀ ਲਾਈ ਹੈ, ਉੱਦਾਂ ਹੀ ਕਿਤੋਂ ਪੜ੍ਹ ਪੁੜ ਕੇ ਆ ਕੇ ਬਹਿ ਗਿਆ ਤਾਬਿਆ। ਇੱਥੇ ਸਤਿਗੁਰੂ ਹੁਣ ਕਲੀਅਰ ਕਰਦੇ ਨੇ ਕਿ ਬੜੀ ਪਵਿੱਤਰ ਬ੍ਰਹਮਾਨੰਦ ਰੂਪੀ ਧਾਰਾ ਚੋ ਰਹੀ ਹੈ। ਸੋ ਜਿਹਨੇ ਉਸ ਧਾਰਾ ਨੂੰ ਪੀਤਾ ਉਹਨੇ ਸੁੱਖ ਲਿਆ। ਇਹ ਧਾਰਾ ਉਹੀ ਹੈ ਜਿਹੜੇ ਸੁਰ ਨਰ ਮੁਰਜਨ ਅੰਮ੍ਰਿਤ ਖੋਜ ਦੇ ਉੱਪਰੋਂ ਡਿੱਗਦੀ ਹੈ। ਬ੍ਰਹਮਾਨੰਦ ਅਤੇ ਯੋਗਾਨੰਦ ਦੋ ਹੁੰਦੇ ਨੇ। ਯੋਗਾਨੰਦ ਵਿੱਚ ਮਿੱਠੀ ਕਫ ਡਿੱਗਦੀ ਹੈ ਉੱਤੋਂ, ਉਹਦਾ ਅਤੇ ਇਹਦਾ ਫਰਕ ਹੁੰਦਾ ਹੈ। ਹੁਣ ਰਾਹ ਉਹੀ ਹੈ, ਇਸ ਪ੍ਰਕਾਰ ਹੈ, ਹੁਣ ਰਸਤਾ ਹੈ, ਇੱਕੋ ਹੀ ਰਸਤਾ ਹੁੰਦਾ। ਇੱਕ ਉਸ ਰਸਤੇ 'ਤੇ ਪੈਦਲ ਜਾਂਦਾ, ਇੱਕ ਸਾਈਕਲ 'ਤੇ ਜਾਂਦਾ, ਇੱਕ ਕਾਰ 'ਤੇ ਜਾਂਦਾ, ਇੱਕ ਬਹੁਤ ਮਹਿੰਗੀ ਗੱਡੀ ਜਾਂਦਾ, ਇੱਕ ਉਸੇ ਰਸਤੇ ਦੇ ਉੱਪਰ ਉੱਪਰ ਜਹਾਜ਼ 'ਤੇ ਜਾਂਦਾ। ਹੁਣ ਅਸੀਂ ਸਾਈਕਲ ਵਾਲੇ ਨੂੰ ਕਿਵੇਂ ਬਣਾ ਦਈਏ, ਪੈਦਲ ਵਾਲਾ। ਇਸ ਤਰ੍ਹਾਂ ਜਿਹੜਾ ਗੁਰਮਤ ਦਾ ਰਸਤਾ ਹੈ ਜਾਂ ਉਹ ਅੰਤਰੀਵ ਜਿਹੜੀ ਅਵਸਥਾ ਹੁੰਦੀ ਆ, ਫਰਕ ਹੁੰਦਾ। ਐਵੇਂ ਹੁਣ ਯੋਗੀ ਨਿਕਲਿਆ ਹੀ ਸੀ ਉੱਥੇ ਸੰਤੋਖਾ ਯੋਗੀ, ਫਿਰ ਉਹ ਕਿਉਂ ਬੈਠਾ ਰਿਹਾ? ਉਹਨੂੰ ਸਾਰਾ ਕੁਛ ਪ੍ਰਾਪਤ ਸੀਗਾ, ਇਹ ਯੋਗਾਨੰਦ ਕਫ ਡਿੱਗਦੀ। ਯੋਗੀਆਂ ਦੇ ਕਿਹੜਾ ਨਹੀਂ ਡਿੱਗੀ? ਇਹ ਗੁਰੂ ਨਾਨਕ ਸਾਹਿਬ ਨੂੰ ਸਿੱਧ ਗੋਸ਼ਟ ਵਿੱਚ ਜਾ ਕੇ ਸੈੱਟ ਕਰਨੇ ਪਏ ਸਾਰੇ। ਜਪਜੀ ਸਾਹਿਬ ਸੁਣਾਇਆ, ਜਿਹੜੇ ਭਰਮ ਭੁਲੇਖੇ ਉਹ ਗੁਰੂ ਨਾਨਕ ਦੇਵ ਜੀ ਨੇ। ਆਪਣੀ ਜਪਜੀ ਸਾਹਿਬ ਦੀ ਪਹਿਲੀ ਕਥਾ ਸੁਣੋ ਅੰਮ੍ਰਿਤ ਬਾਣੀ ਸੀਰੀਜ਼ ਦੇ ਵਿੱਚ, ਉਹਦੇ 'ਚ ਸਾਰਾ ਖੁੱਲ੍ਹ ਕੇ ਨਿਰਣਾ ਹੋਇਆ ਗਿਆ। ਯੋਗਾਨੰਦ ਹੋਰ ਚੀਜ਼ ਹੁੰਦੀ ਆ ਭਾਈ, ਬ੍ਰਹਮਾਨੰਦ ਹੁਣ ਗੁਰਬਾਣੀ 'ਚ ਜਿਹੜਾ ਰਸ ਬਖਸ਼ਿਆ, ਜਿਵੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਜੀਵਨ 'ਚ ਵੀ ਲਿਖਿਆ, ਮੈਨੂੰ ਉਹਨਾਂ ਨੇ ਪ੍ਰਤੱਖੀ ਦੱਸਿਆ ਸੀ ਇਹ ਬਚਨ। ਕਹਿੰਦੇ ਰਾਤ ਨੂੰ ਜਦੋਂ ਕਦੇ ਬੈਠਦੇ ਹਾਂ ਫਿਰ ਕੋਈ ਨਾ ਕੋਈ ਆਈ ਜਾਂਦੇ ਰਹਿੰਦੇ ਨੇ ਮਹਾਂਪੁਰਖ, ਫਿਰ ਤਾਂ ਬਿਸਤਰਾ ਇੱਕ ਵੱਖਰਾ ਰੱਖਿਆ ਹੋਇਆ ਸੀ। ਤਾਂ ਕਹਿੰਦੇ ਇੱਕ ਦਿਨ ਵਿਸ਼ਿਸ਼ਟ ਮੁਨੀ ਜੀ ਵੀ ਆ ਗਏ ਅਤੇ ਫਿਰ ਉਦੋਂ ਬਚਨ ਬਿਲਾਸ ਹੁੰਦੇ ਆ, ਗੱਲ ਸਾਹਮਣੇ ਆਈ ਸੀ। ਕਹਿੰਦੇ ਜਿਹੜਾ ਰਸ ਹੁਣ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਤੁਹਾਨੂੰ, ਇਹ ਸਾਡੇ ਵੇਲੇ ਨਹੀਂ ਮਿਲਿਆ ਸਾਨੂੰ। ਇਸ ਕਰਕੇ ਹੈ ਇਹ ਚੀਜ਼ ਨੂੰ ਨੋਟ ਰੱਖੋ, ਜਿਹੜਾ ਗੁਰਬਾਣੀ ਰਾਹੀਂ ਰਸ ਮਿਲਣਾ ਉਹ ਬ੍ਰਹਮਾਨੰਦ ਹੁੰਦਾ। ਬਾਕੀ ਜਿੰਨੇ ਰਸ ਆਉਂਦੇ ਜ਼ਰੂਰ ਆ ਉਹਨਾਂ ਨੂੰ, ਸੇਮ ਉਹੋ ਜਿਹੀ ਬਿਰਤੀ ਚੱਕਰ ਵੀ ਖੁੱਲ੍ਹਦੇ ਆ, ਸਾਰਾ ਕੁਛ ਹੁੰਦਾ। ਬਸ ਉਹਦਾ ਅਤੇ ਇਹਦਾ ਫਰਕ ਹੈ ਇਸ ਗੱਲ ਦਾ। ਚਲੇ ਤਾਂ ਉਹ ਵੀ ਸਵਰਗਾਂ ਤੱਕ ਜਾਂਦੇ ਨੇ, ਸਵਰਗ ਦੇ ਸੱਚਖੰਡ ਵਾਲਾ ਸਿਸਟਮ ਨਹੀਂ ਬਣਦਾ। ਇਹ ਚੀਜ਼ਾਂ ਦਾ ਫਰਕ ਹੈ, ਥੋੜ੍ਹਾ ਥੋੜ੍ਹਾ ਕਰਕੇ ਫਰਕ ਹੈ। ਪਰ ਜਿਹੜਾ ਬੰਦਾ ਇਸ ਲਾਈਨ 'ਤੇ ਨਹੀਂ ਚੱਲਿਆ ਉਹ ਰੌਲਾ ਵੈਸੇ ਹੀ ਪਾਈ ਜਾਂਦਾ ਹੁੰਦਾ। ਮਨ ਹਠ ਕਰਮ ਕਰੈ ਅਭਿਮਾਨੀ ਜਿਉਂ ਬਾਲਕ ਬਾਲੂ ਘਰ ਉਸਰਈਆ। ਉਸਰੀਆ ਨਹੀਂ ਕਰਨਾ, ਉਸਰਈਆ। ਜਿਹੜਾ ਅਭਿਮਾਨੀ ਹੁੰਦਾ, ਹੰਕਾਰੀ ਬੰਦਾ, ਮਨ ਦੇ ਹਟ ਕਰਕੇ ਜੋ ਕਰਮ ਕਰਦਾ ਉਹ ਇਸ ਤਰ੍ਹਾਂ ਨਿਸ਼ਫਲ ਹੈ ਜਿਵੇਂ ਸਮੁੰਦਰ ਦੇ ਕੰਢੇ ਉੱਤੇ ਬੱਚੇ ਰੇਤੇ ਦੇ ਘਰ ਨੂੰ ਬਣਾਉਂਦੇ ਨੇ। ਆਵੈ ਲਹਿਰ ਸਮੁੰਦਰ ਸਾਗਰ ਕੀ ਖਿਨਮਹਿ ਭਿੰਨ ਭਿੰਨ ਟਹਿ ਪਈ ਆ। ਮਹਾਰਾਜ ਕਹਿੰਦੇ ਹੁਣ ਦੇਖੋ ਸਮੁੰਦਰ ਦੀ ਲਹਿਰ ਆਉਂਦੀ ਫਿਰ ਬੜੀ ਤਕੜੀ, ਅਤੇ ਪਾਣੀ ਦੀ ਛੱਲ ਆਉਂਦੀ ਤਾਂ ਖਿਨ ਵਿੱਚ ਉਹ ਰੇਤ ਦੇ ਕਿਣਕੇ ਵੱਖੋ ਵੱਖਰੇ ਹੋ ਜਾਂਦੇ, ਘਰ ਢਹਿ ਜਾਂਦਾ। ਇਸੇ ਤਰ੍ਹਾਂ ਬੰਦੇ ਦੇ ਪੁੰਨ ਹੁੰਦੇ ਨੇ, ਜਦੋਂ ਪੁੰਨ ਖਤਮ ਹੋਣ ਫਿਰ ਪੁੰਨ ਅਭਾਵ ਹੋਣ ਰੂਪ ਪਾਣੀ ਦੀ ਲਹਿਰ ਆਉਂਦੀ ਹੈ ਤਾਂ ਸਾਰੇ ਪਦਾਰਥ ਹੌਲੀ ਹੌਲੀ ਖਤਮ ਹੋ ਜਾਂਦੇ ਨੇ। ਪਹਿਲਾਂ ਦੁਆਲਾ ਨਿਕਲਦਾ, ਫਿਰ ਹੱਟੀ ਚੁੱਕੀ ਜਾਂਦੀ ਹੈ ਅਤੇ ਫਿਰ ਘਰ ਵਿਕ ਜਾਂਦਾ। ਇਸੇ ਤਰ੍ਹਾਂ ਸਾਰੇ ਪਦਾਰਥ ਖਤਮ ਹੋ ਜਾਂਦੇ ਨੇ। ਹਰ ਸਰ ਸਾਗਰ ਹਰ ਆਪ ਹੈ, ਹਰ ਸਰ ਸਾਗਰ ਹਰ ਹੈ ਆਪੇ, ਇਹੋ ਜਗ ਹੈ ਸਭ ਖੇਲ ਖੇਲਈਆ ਆਪੇ। ਹਰ ਹਰ ਸਾਗਰ ਸਮੁੰਦਰ ਦੇ ਸਰ ਹੁੰਦਾ ਸਦਰਸ਼ ਹੈ, ਬਰਾਬਰ ਹੈ। ਇਹ ਜੋ ਸਾਰੇ ਜਗ ਦਾ ਖੇਲ ਖੇਡਣਾ ਕੀਤਾ ਹੈ, ਇਹੋ ਸਮੁੰਦਰ ਵਿੱਚ ਜਿੰਨੇ ਬੰਦੇ ਨੇ ਉਹ ਤਰੰਗ ਨੇ, ਲਹਿਰਾਂ ਹਨ ਮਾਨੋ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ, ਜਿਉਂ ਜਲ ਤਰੰਗ ਜਲ ਜਲ ਹੈ ਸਮਾਵ ਹੈ, ਨਾਨਕ ਆਪੇ ਆ ਪਰਮਈਆ। ਜਿਸ ਤਰ੍ਹਾਂ ਜਲ ਵਿੱਚੋਂ ਤਰੰਗ ਪੈਦਾ ਹੁੰਦੇ ਨੇ ਤੇ ਜਲ ਦੇ ਨਿਆਰੇ ਆਸਰੇ ਠਹਿਰਦੇ ਨੇ, ਪਹਿਲਾਂ ਉਹ ਤਰੰਗ ਹੁੰਦੇ ਅਲੱਗ ਅਲੱਗ ਨਿਆਰੇ ਨਿਆਰੇ ਦਿਖਦੇ ਨੇ, ਹੌਲੀ ਹੌਲੀ ਪਾਣੀ ਦੀ ਆਸਰੀ ਲਹਿਰ ਖੜਦੀ ਆ ਨਾ, ਹੌਲੀ ਵਿੱਚ ਹੀ ਲੀਨ ਹੋ ਜਾਂਦੀ, ਅੰਤ ਨੂੰ ਜਲ ਵਿੱਚ ਸਮਾ ਜਾਂਦੇ ਨੇ। ਇਸੇ ਤਰ੍ਹਾਂ ਹਰੀ ਤੋਂ ਸਾਰਾ ਸੰਸਾਰ ਪੈਦਾ ਹੋਇਆ, ਹਰੀ ਦੇ ਆਸਰੇ ਠਹਿਰਦਾ, ਅੰਤ ਨੂੰ ਉਸੇ ਵਿੱਚ ਹੀ ਲੀਨ ਹੋ ਜਾਂਦਾ। ਸਤਿਗੁਰੂ ਕਥਨ ਕਰਦੇ ਹੋ ਰਮਈਆ ਆਪੇ ਆਪ ਸਾਰੇ ਕਿਤੇ ਪੂਰਨ ਵਿਆਪਕ ਹੈ, ਕਿਰਪਾ ਹੋ ਜਾਂਦੀ ਮਹਾਰਾਜ ਜੀ ਦੀ। ਫਿਰ ਬਿਲਾਵਲ ਮਹੱਲਾ ਚੌਥਾ। ਸੋ ਚੌਥੇ ਪਾਤਸ਼ਾਹ ਮਹਾਰਾਜ ਬਿਲਾਵਲ ਰਾਗ ਚ ਹੋਰ ਫਰਮਾਉਂਦੇ ਹਨ ਸ਼ਬਦ ਅੱਗੇ। ਸੋ ਜਿਹੜਾ ਯੋਗੀ ਵੈਦ ਸੀ ਉਹਨੇ ਕਿਹਾ, ਆਪ ਸਾਡਾ ਯੋਗ ਭੇਖ ਧਾਰਨ ਕਰੋ, ਤਾਂ ਦਾ ਬੜਾ ਹੀ ਪ੍ਰਤਾਪ ਹੋਵੇਗਾ। ਮਹਾਰਾਜ ਨੇ ਕਿਹਾ, ਅਸੀਂ ਤਾਂ ਪਹਿਲਾਂ ਹੀ ਯੋਗ ਭੇਖ ਧਾਰਿਆ ਹੋਇਆ। ਤਾਂ ਉਹਨੇ ਪੁੱਛਿਆ, ਕਿਹੋ ਜਿਹਾ ਯੋਗ ਭੇਖ ਧਾਰਿਆ ਸਾਨੂੰ ਵੀ ਸੁਣਾਓ। ਤਾਂ ਮਹਾਰਾਜ ਨੇ ਪਾਵਨ ਬਚਨ ਇਸ ਪ੍ਰਕਾਰ ਫਰਮਾਇਆ, ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ। ਮਹਾਰਾਜ ਫਰਮਾਉਂਦੇ, ਮਨ ਵਿੱਚ ਜਾਣਨਾ ਕਰ ਕਿ ਸਤਿਗੁਰਾਂ ਦੇ ਪ੍ਰੇਮ ਵਿੱਚ ਜੋ ਲੱਗੇ ਹਾਂ ਇਹੋ ਮੁੰਦਰਾਂ ਪਾਈਆਂ। ਮਨ ਵਿੱਚ ਜਿਹੜਾ ਗੁਰਾਂ ਦਾ ਸ਼ਬਦ ਦ੍ਰਿੜ ਕੀਤਾ, ਇਹੀ ਤਨ ਉੱਤੇ ਭਸਮ ਵਿਭੂਤੀ ਮਿਲੀ ਹੈ। ਜਾਂ ਅੰਦਰੋਂ ਬਾਹਰੋਂ ਜਿਹੜਾ ਸਤਿਗੁਰਾਂ ਵਿੱਚ ਪ੍ਰੇਮ ਕਰਨਾ, ਇਹੋ ਮਨ ਬੁੱਧੀ ਰੂਪ ਦੋ ਕੰਨਾਂ ਵਿੱਚ ਮੁੰਦਰਾਂ ਪਾਈਆਂ। ਫਿਰ ਗੁਰਾਂ ਦਾ ਸ਼ਬਦ ਲੈ ਕੇ ਜਿਹੜਾ ਤਨ ਨੂੰ ਭਸਮ ਰੂਪ ਨਿਸ਼ਚੇ ਕੀਤਾ ਹੈ, ਇਹੀ ਭਸਮ ਮਿਲੀ ਹੈ। ਅਮਰ ਪਿੰਡ ਪਏ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈ ਆ। ਸੰਤਾਂ ਦੇ ਸੰਗ ਕਰਕੇ ਅਮਰ ਪਿੰਡ ਪਏ, ਅਮਰ ਸਰੂਪ ਹੋ ਗਏ ਆ, ਜਨਮ ਮਰਨ ਦੇ ਦੋਵੇਂ ਦੁੱਖ ਮਿਟ ਗਏ ਹਨ। ਮੇਰੇ ਮਨ ਸਾਧ ਸੰਗਤ ਮਿਲ ਰਹੀ ਆ, ਇਹ ਮੇਰੇ ਮਨ ਸਤਸੰਗਤ ਵਿੱਚ ਮਿਲ ਕੇ ਰਹਿਣਾ ਕਰ। ਕਿਰਪਾ ਕਰੋ ਮਧਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ। ਇਹ ਮਧੂ ਦੈਂਤ ਦੇ ਸੂਦਨ ਅਭਾਵ ਕਰਨ ਵਾਲੇ ਮਾਧੋ ਮਾਇਆਪਤੀ ਪਰਮਾਤਮਾ, ਕਿਰਪਾ ਕਰੋ ਮੈਂ ਖਿਨ ਖਿਨ ਦੇ ਸਮੇਂ ਵਿੱਚ ਸਾਧੂਆਂ ਦੇ ਚਰਨ ਪਖਈਆ ਧੋਣਾ ਕਰਾਂ ਜਾਂ ਦੇਖਣਾ ਕਰਾਂ। ਅਜੈ ਗ੍ਰਸਤ ਭਇਆ ਬਨਵਾਸੀ, ਇੱਕ ਖਿਨ ਮਨੁਆ ਟਿਕੈ ਨਾ ਟਿਕਈਆ। ਇਸ ਤਰ੍ਹਾਂ ਗਿਰਸਤ ਨਹੀਂ ਬੋਲਣਾ, ਕਈ ਵਾਰੀ ਹੋ ਜਾਂਦਾ ਨਾ ਗਲਤੀ, ਕਿਉਂਕਿ ਉੱਤੇ ਅਦਕ ਨਹੀਂ ਲੱਗੀ ਹੋਈ, ਪਰ ਬੋਲਣ ਵਿੱਚ ਤਾਜਾ ਹੈ ਗ੍ਰਸਤ। ਜੀਵ ਨੂੰ ਗ੍ਰਸਤ ਨੂੰ ਤਿਆਗ ਕੇ ਬਨਵਾਸੀ ਕਹਿੰਦੇ, ਤੂੰ ਹੋ ਤਾਂ ਗਿਆ, ਗ੍ਰਸਤ ਨੂੰ ਤਿਆਗ ਕੇ ਬਨਾਂ ਦੇ ਵਿੱਚ ਜੰਗਲਾਂ ਚਲਿਆ ਗਿਆ, ਪਰ ਇੱਕ ਖਿਨ ਮਾਤਰ ਵੀ ਮਨ ਟਿਕਾਇਆ ਹੋਵੇ ਤਾਂ ਟਿਕਦਾ ਤਾਂ ਹੈ ਨਹੀਂ ਉੱਥੇ। ਧਾਵਤ ਤਾਏ ਤਦੇ ਘਰ ਆਵੈ, ਹਰ ਹਰ ਸਾਧੂ ਸਰਨ ਪਵਈਆ। ਧੌਣੇ ਵਾਲਾ ਹੋ ਕੇ ਭੱਜ ਕੇ ਨਾਸਵੰਤ ਪਦਾਰਥਾਂ ਮਗਰ ਧਾਏ ਹੁੰਦਾ ਦੌੜਨ ਵਾਲਾ ਮਨ ਅੰਤਰਮੁਖ ਸਰੂਪ ਘਰ ਵਿੱਚ ਆਉਂਦਾ। ਜਦੋਂ ਹਰ ਹਰ ਦੇ ਸੰਤਾਂ ਦੀ ਸ਼ਰਨ ਵਿੱਚ ਪੈਣਾ ਕਰੇ, ਸੰਤਾਂ ਦੀ ਸ਼ਰਨ ਵਿੱਚ ਪੈ ਕੇ ਹਰ ਹਰ ਨਾਮ ਜਪਣਾ ਕਰੇ। ਧੀਆਂ ਪੂਤ ਛੋੜ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ। ਭਾਵੇਂ ਧੀਆਂ ਪੁੱਤਰਾਂ ਨੂੰ ਛੱਡ ਕੇ ਸੰਨਿਆਸੀ ਹੋ ਗਿਆ, ਪਰ ਆਸਾ ਵਿੱਚ ਫਸਿਆ ਹੋਇਆ ਮਨ ਬਹੁਤੀ ਆਸਾ ਹੀ ਕਰਦਾ, ਜਾਂ ਆਸਾ ਪੂਰਨ ਕਰਨ ਵਾਲਿਆਂ ਦੀ ਬਹੁਤੀ ਆਸਾ ਕਰਦਾ। ਹਰ ਵਕਤ ਮਨ ਵਿੱਚ ਬਹੁਤੀ ਆਸਾ ਹੀ ਆਸਾ ਕਰਦਾ ਰਹਿੰਦਾ, ਉਹ ਮਿਲ ਜੇ ਆਹ ਮਿਲ ਜੇ। ਆਸਾ ਆਸ ਕਰੈ ਨਹੀਂ ਬੂਝੈ, ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ। ਹੁਣ ਇਹ ਜੀਵ ਕੀ ਕਰਦਾ ਹੈ, ਆਸਾ ਹੀ ਆਸਾ ਕਰਦਾ, ਜਾਂ ਆਸਾ ਵਾਲਾ ਹੋ ਕੇ ਆਸ ਕਰਦਾ ਪਰ ਆਸ ਬੁੱਝਦੀ ਨਹੀਂ, ਜਾਂ ਪਦਾਰਥਾਂ ਨੂੰ ਨਾਸਵਤ ਸਮਝਦਾ ਨਹੀਂ, ਉਹ ਆਸ ਨਹੀਂ ਬੁੱਝਦੀ। ਗੁਰਾਂ ਦੇ ਸ਼ਬਦ ਕਰਕੇ ਹੀ ਨਿਰਾਸਤਾਈ ਦੇ ਸੁੱਖ ਨੂੰ ਲੈਂਦਾ। ਤਾਂਹੀਓ ਸਤਿਗੁਰੂ ਕਹਿੰਦੇ, ਆਸਾ ਮਾਹਿ ਰਹੀ ਹੈ ਨਿਰਾਸਾ, ਯੋਗ ਜੁਗਤ ਇਹ ਪਾਈ ਹੈ। ਹੁਣ ਸੰਨਿਆਸੀ ਬਣਿਆ, ਫਿਰ ਹੋਰ ਕੁਛ ਬਣ ਗਿਆ, ਦਿਗੰਬਰ ਬਣ ਗਿਆ। ਉਪਜੀ ਤਰਕ ਦਿਗੰਬਰ ਹੋਆ, ਮਨ ਦਹਿ ਦਿਸ ਚੱਲ ਚੱਲ ਗਵਨ ਕਰਈਆ। ਕਿਸੇ ਨੇ ਬੋਲੀ ਮਾਰਤੀ ਜਾਂ ਕੋਈ ਘਾਟਾ ਪੈ ਗਿਆ, ਕਿਸੇ ਨੇ ਗੱਲ ਕਹਿਤੀ, ਮਨ ਵਿੱਚ ਤਰਕ ਨਫ਼ਰਤ ਪੈਦਾ ਹੋਈ, ਤਾਂ ਦਿਗੰਬਰ ਹੁੰਦਾ ਨਾਂਗਾ ਸਾਧੂ ਬਣ ਗਿਆ। ਦਿਗ ਅੰਬਰ ਦਸੋ ਦਿਸ਼ਾ ਦੇ ਵਸਤਰ ਕਹਿੰਦੇ ਮੈਂ ਪਾਏ ਹੋਏ ਨੇ। ਮਨ ਦਸੋ ਦਿਸ਼ਾ ਵੱਲ ਚੱਲ ਹੁੰਦੀ ਭੰਭੀਰੀ ਵਾਂਗੂ, ਭੰਭੀਰੀ ਦੀ ਤਾਂ ਚੱਲ ਦਲ ਪਿੱਪਲ ਦੇ ਪੱਤੇ ਵਾਂਗੂ ਚੰਚਲ ਹੋ ਕੇ ਗਵਨ ਕਰਈਆ ਚੱਲਣਾ ਕਰਦਾ ਇਹ ਜੀਵ। पर भवन करै बूझै नहीं तृष्णा, मिल संग साध दया कर लहिया। हुण की करदा, पर भवन करै बूझै नहीं तृष्णा, पर भवन पाठ करना प्रभ वन नहीं करना, मिल संग साध दया कर लहिया। परदेसां विच पर भवन करै भली प्रकार फिरना करदा, तृष्णा रूपी अग नहीं बुझदी। गुरमुखां ने सत्संग विच मिल के दया दे घर वाहिगुरु नूं लैणा कीता, प्राप्त कीता। संतां नाल मिलन करके गुरां दी दया होई तां सरूप घर प्राप्त कर लिया। आसन सिद्ध सिख है बहु तेरे, मन मंग है रिद्ध सिद्ध चेटक चेटकैया। कई बंदे सिद्धां वाले आसन लाउंदे होए बहुत सारे सिखदे ने, मन विच रिद्धियां सिद्धियां मंगदे ने, पर ये तां चेटकैया जादूगर दे चेटक भाव जादू दे समान ही है। मदारी दी खेड वांगू लोकां दे मन नूं लुभाउण दा साधन है। ਜਾਂ ਇਹ ਜੀਵ ਚੇਟਕੀ ਹੋ ਕੇ ਕਈ ਤਰ੍ਹਾਂ ਦੇ ਜਾਦੂ ਟੋਣੇ ਕਰਦੇ, ਲੋਕ ਵੀ ਖੁਸ਼ ਰਹਿੰਦੇ ਨੇ। ਹੱਥਾਂ 'ਤੇ ਸਰੋਂ ਜਮਾ ਕੇ ਦਿਖਾ ਦਿਓ, ਲੋਕ ਬੜੇ ਖੁਸ਼ ਰਹਿੰਦੇ। ਆਹ ਦੇਖੋ ਜੀ, ਹੱਥ 'ਚ ਰੋੜੀ ਫੜੀ ਹੋਈ ਸੀ, ਹੁਣੇ ਫੁੱਲ ਬਣਾ ਤਾ, ਮੂਰਤੀ ਬਣਾਈ, ਜਾਦੂ ਹੈ ਸਾਰਾ। ਜਾਂ ਰਿੱਧੀਆਂ ਸਿੱਧੀਆਂ ਨਾਲ ਕੁਛ ਵੀ ਕਰ ਦਿਉ, ਉਹੀ ਹੋ ਜਾਂਦਾ ਹੈ। ਲੋਕ ਉਹਦੇ ਪੈਰੀਂ ਜਾ ਡਿੱਗਦੇ। ਇਹ ਬ੍ਰਹਮ ਗਿਆਨੀ, ਇਹ ਨਹੀਂ ਹੁੰਦਾ ਬ੍ਰਹਮ ਗਿਆਨੀ। ਬ੍ਰਹਮ ਗਿਆਨ ਬਹੁਤ ਦੂਰ ਹੈ, ਬ੍ਰਹਮ ਗਿਆਨ ਦੀ ਖੇਡ ਦੂਰ ਹੈ। ਪਰ ਲੋਕ ਮਾੜੇ ਮਾੜੇ ਗੱਲਾਂ ਜੀਆਂ ਦੇਖ ਦੇਖ ਕੇ ਭਟਕ ਜਾਂਦੇ ਨੇ, ਭਰਮ ਜਾਂਦੇ ਨੇ। ਪੂਰਨ ਪੁਰਖ ਤਾਂ ਬਹੁਤ ਘੱਟ ਹੀ ਕਿਤੇ ਮਿਲਦਾ। ਤ੍ਰਿਪਤ ਸੰਤੋਖ ਮਨ ਸਾਂਤ ਨ ਆਵੈ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ। ਰਿੱਧੀਆਂ ਸਿੱਧੀਆਂ ਕਰਕੇ ਮਨ 'ਚ ਤ੍ਰਿਪਤੀ ਸੰਤੋਖ ਸ਼ਾਂਤੀ ਨਹੀਂ ਆਉਂਦੀ। ਜਾਂ ਤ੍ਰਿਪਤ ਕਰਨ ਵਾਲਾ ਜੋ ਸੰਤੋਖ ਹੈ, ਨਾ ਤਾਂ ਉਹ ਆ ਕੇ ਪ੍ਰਾਪਤ ਹੁੰਦਾ, ਨਾ ਹੀ ਮਨ ਵਿੱਚ ਸ਼ਾਂਤੀ ਆਉਂਦੀ ਹੈ। ਜਿਹਨੇ ਸੰਤਾਂ ਨਾਲ ਮਿਲ ਕੇ ਹਰੀ ਨਾਮ ਰੂਪ ਸਿੱਧੀ ਪਾਈ ਆ, ਉਹਨੂੰ ਹੀ ਤ੍ਰਿਪਤੀ ਹੋਈ ਹੈ। ਕਿਉਂਕਿ ਰਿੱਧੀਆਂ ਸਿੱਧੀਆਂ ਤਾਂ ਫੇਰ ਮਾਇਆ, ਇਹ ਮਾਇਆ ਦਾ ਹਾਈ ਕਲਾਸ ਰੂਪ ਹੈ। ਹੀਰੇ ਮੋਤੀ ਜਵਾਹਰਾਤਾਂ ਤੋਂ ਉੱਤੇ ਫਿਰ ਇਹ ਆ ਜਾਂਦੀਆਂ ਨੇ। ਮਹਾਂਪੁਰਖ ਜੀ ਨੇ ਮਨ ਜਿੱਤਿਆ ਹੁੰਦਾ, ਉਹ ਤਾਂ ਨਹੀਂ ਇਹਨਾਂ ਦੇ ਚੱਕਰ 'ਚ ਪੈਂਦੇ। ਜਿਹਦਾ ਮਨ ਨਹੀਂ ਜਿੱਤਿਆ ਹੁੰਦਾ, ਉਹ ਇਹਨਾਂ ਦੇ ਗੇੜੇ 'ਚ ਪੈ ਜਾਂਦੇ, ਖਿੱਚ ਕੇ ਥੱਲੇ ਸੁੱਟ ਲੈਂਦੀਆਂ ਨੇ। ਜਿੰਨਾ ਮਰਜ਼ੀ ਉੱਚੇ ਚੜ ਜੇ, ਫਿਰ ਸਤਿਗੁਰੂ ਬਚਾਉਣ। ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ। ਮਹਾਰਾਜ ਫਰਮਾਉਂਦੇ, ਅੰਡਜ ਜੇਰਜ ਸੇਤਜ ਉਤਪੁਜ ਚਾਰ ਖਾਣੀਆਂ, ਜਿੰਨੇ ਕੁ ਵਰਨ ਰੂਪ ਸੂਖਮ ਸਥੂਲ ਜੀ ਜੰਤ ਪ੍ਰਭੂ ਨੇ ਵਾਹਿਗੁਰੂ ਨੇ ਪੈਦਾ ਕੀਤੇ। ਇਹਨਾਂ ਸਾਰਿਆਂ ਵਿੱਚੋਂ ਸਾਧੂ ਸਰਨ ਪਰੈ ਸੋਬਰੈ, ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ। ਜੋ ਸੰਤਾਂ ਦੀ ਸ਼ਰਨੀ ਪਿਆ ਉਹ ਤਰ ਗਿਆ, ਚਾਹੇ ਉਹ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਚੰਡਾਲਾਂ ਦੇ ਵੀ ਚੰਡਣੇ ਵਾਲਾ ਹੈ, ਜਾਂ ਚੰਡਾਲਾਂ ਦਾ ਵੀ ਵੱਡਾ ਚੰਡਾਲ ਹੈ। ਇਹਨਾਂ ਵਿੱਚੋਂ ਜਿਹੜਾ ਵੀ ਸੰਤਾਂ ਦੀ ਸ਼ਰਨ 'ਚ ਪਿਆ ਤਰ ਗਿਆ, ਨਾਮਾ ਜੈ ਦੇਉ ਕੰਬੀਰ ਤਿਰਲੋਚਨ ਔਜਾਤ ਰਵਿਦਾਸ ਚਮਿਆਰ ਚਮਈਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਇਹ ਪਾਵਨ ਬਚਨ ਕਿ ਨਾਮਦੇਵ ਸ਼ਿੰਬਾ ਜੈਦੇਵ ਬ੍ਰਾਹਮਣ ਕਬੀਰ ਜੀ ਜੁਲਾਹਾ ਤਰਲੋਚਨ ਜੀ ਬਾਣੀਆਂ ਵਿੱਚੋਂ ਸਨ। ਔ ਜਾਤ ਹੁੰਦਾ ਮਹਾਨੀਚ ਜਾਤੀ ਵਾਲੇ। ਸੋ ਇਸ ਪ੍ਰਕਾਰ ਰਵਿਦਾਸ ਭਗਤ ਚਮਿਆਰਾਂ ਦਾ ਵੀ ਚਮਿਆਰ ਹੈ, ਜੋ ਚੰਮ ਦੀ ਕਾਰ ਕਰਨ ਵਾਲਾ ਸੀ। ਜਾਂ ਰਵਿਦਾਸ ਜੋ ਚਮਿਆਰ ਹੈ, ਜਿਹਦੇ ਹੱਥ ਚੰਮ ਨਾਲ ਚਮਈਆ ਭਾਵ ਚਮੜੇ ਰਹਿੰਦੇ ਸਨ, ਜੋ ਚਮੜੇ ਦਾ ਕੰਮ ਕਰਦਾ ਸੀ। ਕਿਰਤ ਹੈ ਆਪੋ ਆਪਣੀ, ਮਾੜਾ ਨਹੀਂ ਹੁੰਦਾ ਕੋਈ ਵੀ। ਇਸ ਕਰਕੇ ਇਸ ਨਹੀਂ ਸਾਰਿਆਂ ਦੇ ਨਾਂ ਲਏ ਨੇ ਸ਼ਿੰਬਾ। ਇਹ ਨਹੀਂ ਕੋਈ ਗੁੱਸੇ ਵਾਲੀ ਗੱਲ ਵੀ ਸ਼ਿੰਬਾ ਕਿਉਂ ਕਿਹਾ, ਤਾਂ ਕੱਪੜਿਆਂ ਦਾ ਕੰਮ ਕਰਨਾ ਹੁਣ ਉਹੀ ਕਹਿਣਾ ਜਿਹਾ ਜਿਹਾ ਕਿਸੇ ਨੇ ਕੰਮ ਕਰਨਾ। ਸੋ ਇਸ ਪ੍ਰਕਾਰ ਕਈਆਂ ਨੂੰ ਹੁੰਦਾ ਵੀ ਕਿ ਸਾਡੀ ਇਸ ਪ੍ਰਕਾਰ ਜਿਹੜੀ ਇੱਥੇ ਗੱਲ ਆਹ ਕੀਤੀ ਆਹ ਕੀਤੀ, ਨਹੀਂ ਸਤਿਕਾਰ ਹੈ ਗੁਰਾਂ ਦੇ ਮਨ ਵਿੱਚ, ਤਾਂ ਹੀ ਉਹ ਤਾਂ ਬਾਣੀ 'ਚ ਨਾਮ ਆ ਗਿਆ। ਜੋ ਜੋ ਮਿਲੈ ਸਾਧੂ ਜਨ ਸੰਗਤ, ਧਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ। ਮਹਾਰਾਜ ਕਹਿੰਦੇ ਨੇ, ਦੇਖੋ ਭਾਈ ਸਾਰੇ ਹੀ ਠੀਕ ਨੇ, ਸਭ ਦੇ ਨਾਂ ਲਏ ਨੇ। ਧੰਨਾ ਜੱਟ, ਜਾਤੀ ਦਾ ਸੀ ਜੋ ਜੱਟ, ਹੁਣ ਜੇ ਜੱਟ ਸੀ ਤਾਂ ਜੱਟ ਕਿਹਾ, ਸੈਣ ਨਾਈ ਸੀ। ਜੋ ਜੋ ਵੀ ਸਾਧੂ ਜਨਾਂ ਦੀ ਸੰਗਤ ਵਿੱਚ ਮਿਲਿਆ, ਉਹ ਧਨ ਭਾਵ ਧੰਨਤਾ ਯੋਗ ਹੋਇਆ, ਅਤੇ ਉਹਨਾਂ ਦੀ ਦਈਆ ਪ੍ਰੇਰਕ ਹਰੀ ਉਹਨਾਂ ਨੂੰ ਮਿਲ ਪਿਆ ਹੈ। ਸੰਤ ਜਨਾ ਕੀ ਹਰ ਪੈਜ ਰਖਾਈ, ਭਗਤ ਵਚਲ ਅੰਗੀਕਾਰ ਕਰਈਆ। ਹਰੀ ਨੇ ਸੰਤ ਜਨਾਂ ਦੀ ਪੈਜ ਰੱਖ ਲਈ, ਕਿਉਂਕਿ ਉਹਦਾ ਨਾਮ ਭਗਤ ਵਚਲ ਹੈ, ਇਸ ਲਈ ਉਸ ਨੇ ਭਗਤਾਂ ਦਾ ਅੰਗੀਕਾਰ ਭਾਵ ਪੱਖ ਕੀਤਾ ਹੈ। ਨਾਨਕ ਸਰਨ ਪਰੇ ਜਗ ਜੀਵਨ, ਹਰ ਹਰ ਕਿਰਪਾ ਧਾਰ ਰਖਈਆ। ਮਹਾਰਾਜ ਕਥਨ ਕਰਦੇ ਨੇ ਜਿਹੜੇ ਜੀਵ ਜਗ ਜੀਵਨ ਪਰਮਾਤਮਾ ਦੀ ਸ਼ਰਨੀ ਪਏ ਨੇ ਉਹਨਾਂ ਨੂੰ ਹਰ ਹਰ ਨੇ ਕਿਰਪਾ ਧਾਰ ਕੇ ਦੁੱਖਾਂ ਤੋਂ ਰੱਖ ਲਿਆ ਹੈ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਜਦੋਂ ਗੁਰਾਂ ਦੇ ਸ਼ਬਦ ਸੁਣਨੇ ਰੂਪ ਤੀਰ ਮਨ ਵਿੱਚ ਲੱਗਿਆ ਜਾਂ ਗੁਰਾਂ ਦੇ ਬਚਨ ਹੁੰਦਾ ਉਪਦੇਸ਼ ਨੂੰ ਸੁਣਿਆ ਤੇ ਮਨ ਵਿੱਚ ਪ੍ਰੇਮ ਰੂਪੀ ਤੀਰ ਲੱਗਿਆ ਤਾਂ ਅੰਤਹਿਕਰਨ ਵਿੱਚ ਅੰਤਰ ਤੋਂ ਭਾਵ ਅੰਤਹਿਕਰਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੀ ਪਿਆਸ ਉੱਠੀ। ਹੁਣ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੇ ਜਾਣੈ ਕੋ ਪੀਰ ਪਰਈਆ। 836 ਅੰਗ ਤੇ ਫਰਮਾਉਂਦੇ ਨੇ ਮਨ ਦੀ ਬਿਰਥਾ ਪੀੜਾ ਨੂੰ ਮਨ ਹੀ ਜਾਣਦਾ, ਅਵਰ ਕੋ ਹੋਰ ਕੋਈ ਪਰਈਆ ਪਰਾਈ ਪੀੜਾ ਨੂੰ ਕੇ ਕੀ ਜਾਣਦਾ। ਇਸ ਤਰ੍ਹਾਂ ਫਰਮਾਉਂਦੇ ਹਨ ਆਰਾਮ ਗੁਰ ਮੋਹਨ ਮੋਹ ਮਨ ਲਈਆ। ਰਾਮ ਤੋਂ ਭਾਵ ਹੈ ਭਾਈ ਰਾਮ ਮੋਹਨ ਦੇ ਸਰੂਪ ਗੁਰਾਂ ਨੇ, ਪਰਮੇਸ਼ਰ ਦੇ ਸਰੂਪ ਗੁਰਾਂ ਨੇ ਮੇਰੇ ਮਨ ਨੂੰ ਮੋਹ ਲਿਆ, ਆਪਣੇ ਵੱਲ ਖਿੱਚ ਲਿਆ ਹੈ। ਹਉ ਆਕਲ ਬਿਕਲ ਪਈ ਗੁਰ ਦੇਖੇ, ਹਉ ਲੋਟ ਪੋਟ ਹੋਏ ਪਈ ਆ ਰਹਾਉ। ਹਉ ਆਕਲ ਮੈਂ ਬੜੀ ਅਕਲ ਵਾਲੀ ਸਾਂ ਪਰ ਗੁਰੂ ਨੂੰ ਦੇਖਦਿਆਂ ਬਿਕਲ ਪਈ, ਬੇਸੁੱਧ ਹੋ ਗਈ, ਜਾਂ ਗੁਰੂ ਨੂੰ ਦੇਖਦਿਆਂ ਸਾਰ ਮੈਂ ਸੰਸਾਰਕ ਅਕਲ ਤੋਂ ਬੇਕਲ ਪਾ ਵਿਆਕਲ ਹੋ ਗਈ। ਜਿਹੜੀ ਮੈਨੂੰ ਅਕਲ ਸੀ ਉਹ ਬੇਕਲ 'ਚ ਬਦਲ ਗਈ, ਮੈਂ ਆਪਣੀ ਅਕਲ ਹੀ ਛੱਡ ਦਿੱਤੀ। ਮੈਂ ਗੁਰਾਂ ਨੂੰ ਦੇਖ ਕੇ ਜਦੋਂ ਆਪਣੀ ਅਕਲ 'ਤੇ ਬੜਾ ਮਾਣ ਸੀ, ਜਦ ਗੁਰੂ ਦੀ ਸਿਆਣਪ ਦੇਖੀ ਮੈਂ ਬੇਅਕਲ ਹੀ ਹੋ ਗਿਆ। ਮੈਂ ਕਿਹਾ ਮੈਨੂੰ ਅਕਲ ਹੀ ਕੋਈ ਨਹੀਂ, ਇਹ ਤਾਂ ਅਸੀਂ ਤਾਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਸੀ। ਦਰਸ਼ਨ ਦੇਖ ਤੋ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਹਾਂ ਤੋਂ ਭਾਵ ਮੈਂ ਲੋਟ ਪੋਟ ਹੋ ਕੇ ਗੁਰਚਰਨਾਂ ਵਿੱਚ ਢਹਿ ਪਈਆਂ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਹਾਂ ਨਿਰਖਤ ਫਿਰਾਂ ਸਭ ਦੇਸ਼ ਦਿਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਮੈਂ ਸਾਰਿਆਂ ਦੇਸ਼ਾਂ ਵਿੱਚ ਦੇਸ਼ ਦੇ ਅੰਦਰ ਵੇਖਦੀ ਫਿਰਦੀ ਹਾਂ, ਕਿਉਂਕਿ ਮੈਨੂੰ ਵਾਹਿਗੁਰੂ ਦੇ ਵੇਖਣ ਦਾ ਬਹੁਤ ਹੀ ਮਨ ਵਿੱਚ ਚਾਓ। ਮਨ ਤਨ ਕਾਟ ਦਿਓ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ। ਜਿਨ੍ਹਾਂ ਗੁਰਾਂ ਨੇ ਮੈਨੂੰ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਹੁੰਦਾ ਪੰਥ ਖੁੱਲ੍ਹਾ ਰਸਤਾ ਵਿਖਾਇਆ, ਜਾਂ ਪੰਥਾਂ ਵਿੱਚੋਂ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਰਾਹ ਵਿਖਾਇਆ, ਜਾਂ ਪੰਥਾਂ ਦੇ ਅਭਿਮਾਨ ਨੂੰ ਗਵਾ ਕੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਮਾਰਗ ਵਿਖਾਇਆ, ਉਹਨਾਂ ਗੁਰਾਂ ਅੱਗੇ ਮਨ ਤਨ ਕੱਟ ਕੇ ਭੇਟਾ ਰੱਖਦਾ। ਕਹਿਣ ਤੋਂ ਭਾਵ ਕਿ ਮਨ ਤਨ ਦਾ ਹੰਕਾਰ ਤਿਆਗ ਕੇ ਸੇਵਾ ਕਰਦਾ ਹਾਂ। ਕੋਈ ਆਣ ਸੰਦੇਸਾ ਦੇ ਪ੍ਰਭ ਕੇ ਰਾਰੇ ਦੇ ਅੰਤਰ, ਮਨ ਤਨ ਮੀਠ ਲਗਈਆ। ਐਸਾ ਕੋਈ ਹੈ ਜਿਹੜਾ ਮੈਨੂੰ ਆ ਕੇ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਸੰਦੇਸ਼ਾ ਦੇਣਾ ਕਰੇ, ਕਿਉਂਕਿ ਤਨ ਅੰਦਰ ਜੋ ਮਨ ਹੈ ਉਹਦੇ ਮਨ ਦੇ ਰਿਦ ਭਾਵ ਵਿੱਚ ਹਰੀ ਮਿੱਠਾ ਲੱਗ ਰਿਹਾ ਹੈ। ਜਿਹੜਾ ਕੋਈ ਆ ਕੇ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਸੰਦੇਸ਼ਾ ਦਿੰਦਾ ਉਹ ਮੇਰੇ ਹਿਰਦੇ ਅੰਦਰ ਮਨ ਤਨ ਨਾਲੋਂ ਵੀ ਮੀਠ ਭਾਵ ਪਿਆਰਾ ਲੱਗਦਾ। ਮਸਤਕ ਕਾਟ ਦਿਓ ਚਰਨਾ ਤਲ, ਜੋ ਹਰ ਪ੍ਰਭ ਮੇਲੇ ਮੇਲ ਮਿਲਈਆ। ਮੈਂ ਆਪਣਾ ਮਸਤਕ ਹੁੰਦਾ ਸਿਰ ਕੱਟ ਕੇ ਉਹਦੇ ਚਰਨਾਂ ਦੇ ਤਲ ਹੇਠਾਂ ਰੱਖ ਦਿਆਂਗਾ, ਜੋ ਹਰੀ ਪ੍ਰਭੂ ਦੇ ਮੇਲ ਵਿੱਚ ਆਪ ਮਿਲੀ ਹੋਵੇ ਅਤੇ ਮਿਲ ਨਾ ਕਰੇ ਮੈਨੂੰ, ਫਿਰ ਜਾਂ ਜੋ ਹਰੀ ਪ੍ਰਭੂ ਦੇ ਮੇਲੇ ਭਾਵ ਸਤਸੰਗ 'ਚ ਮਿਲਾ ਕੇ ਮੈਨੂੰ ਵਾਹਿਗੁਰੂ ਨਾਲ ਮਿਲਾ ਦੇਵੇ। ਚੱਲ ਚੱਲ ਸਖੀ ਹਮ ਪ੍ਰਭ ਪ੍ਰਬੁੱਧ ਹੈ, ਗੁਣ ਕਾਮਣ ਕਰ ਹਰ ਪ੍ਰਭ ਲਹੀਆ। ਇਹ ਸਖੀ ਤੂੰ ਵੀ ਚੱਲ, ਇੱਧਰੋਂ ਮੈਂ ਵੀ ਚੱਲਦੀ ਹਾਂ, ਅਸੀਂ ਵਾਹਿਗੁਰੂ ਦੇ ਪ੍ਰਬੁੱਧ ਹੈ ਤੋਂ ਭਾਵ ਗਿਆਨ ਨੂੰ ਲਈਏ, ਸ਼ੁਭ ਗੁਣਾਂ ਦੇ ਧਾਰਨ ਰੂਪ ਕਾਮਣ ਹੁੰਦਾ ਟੂਣਾ ਕਰੀਏ, ਜਾਦੂ ਕਰੀਏ, ਮਣਕਾ ਕਰਕੇ ਹਰੀ ਪ੍ਰਭੂ ਨੂੰ ਬਸ ਵਿੱਚ ਕਰ ਲਈਏ। ਭਗਤ ਵਛਲ ਵਾਕੋ ਨਾਮ ਕਹੀਅਤ ਹੈ, ਸਰਨ ਪ੍ਰਭੂ ਤਿਸ ਪਾਛੈ ਪਈਆ। ਉਹਦਾ ਨਾਮ ਭਗਤਾਂ ਦਾ ਪਿਆਰਾ ਕਹੀਦਾ, ਇਸੇ ਕਰਕੇ ਉਹ ਵਾਹਿਗੁਰੂ ਦੀ ਸ਼ਰਨ ਪਿੱਛੇ ਪੈਣਾ ਕਰੀਏ। ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ। ਪ੍ਰਭੂ ਦੀ ਖੁਸ਼ੀ ਵਾਸਤੇ ਖਿਮਾ ਰੂਪ ਸ਼ਿੰਗਾਰ ਕਰੇ। ਖਿਮਾ ਸਿੰਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ, ਅਤੇ ਮਨ ਰੂਪ ਮੰਦਰ ਵਿੱਚ ਗੁਰਾਂ ਦੁਆਰੇ ਗਿਆਨ ਰੂਪ ਫਿਰ ਦੀਵੇ ਨੂੰ ਬਲ ਨਾ ਕਰੇ। ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੈ ਜੀਓ ਕੱਟ ਕੱਟ ਪਈਆ। ਜੋ ਮੇਰਾ ਵਾਹਿਗੁਰੂ ਰਸ ਰਸ ਤਦਾਕਾਰ ਹੋ ਕੇ ਜੀਵਾਂ ਵਿੱਚ ਰਸਾਂ ਨੂੰ ਭੋਗਣਾ ਕਰਦਾ ਹੈ, ਮੈਂ ਉਹਦੇ ਅੱਗੇ ਆਪਣਾ ਜੀ ਕੱਟ ਕੱਟ ਕੇ ਪਾਉਂਦੀ ਹਾਂ। ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਟ ਗਹਿਨ ਗਹਿਨਈਆ। ਹਰ ਹਰ ਨਾਮਾਂ ਦੇ ਉਚਾਰਨ ਕਰਨੇ ਰੂਪ ਹਾਰ ਗਲ ਵਿੱਚ ਬਣਿਆ ਅਤੇ ਮਨ ਨੂੰ ਮੋਤੀ ਵਾਂਗ ਸ਼ੁੱਧ ਕਰਨਾ, ਇਹੋ ਗਹਿਣਿਆਂ ਵਿੱਚੋਂ ਮੋਤੀ ਚੂਰ ਗਹਿਣਾ ਬਣਿਆ। ਇਸ ਪ੍ਰਕਾਰ ਉਹ ਵੱਡਾ ਗਹਿਣਾ ਬਣ ਗਿਆ ਸੁੰਦਰ, ਆ ਮਹਾਰਾਜ ਫਰਮਾਉਂਦੇ ਮੱਥੇ ਉੱਪਰ ਪਹਿਨਣ ਦਾ ਇੱਕ ਗਹਿਣਾ ਹੁੰਦਾ ਮੋਤੀ ਚੂਰ। ਹਰ ਹਰ ਸਰਧਾ ਸੇਜ ਵਿਛਾਏ, ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ। ਹਰ ਹਰ ਦੀ ਪ੍ਰਾਪਤੀ ਵਾਸਤੇ ਸ਼ਰਧਾ ਰੂਪ ਸੇਜਾ ਵਿਛਾਈ, ਕਿਉਂਕਿ ਉਸ ਵਾਹਿਗੁਰੂ ਨੂੰ ਮੈਂ ਛੱਡ ਨਹੀਂ ਸਕਦੀ, ਉਹ ਮੇਰੇ ਮਨ ਵਿੱਚ ਬਹੁਤ ਹੀ ਪਾ ਗਿਆ। ਜੋ ਹਰ ਤਰ੍ਹਾਂ ਨਾਲ ਸ਼ਰਧਾ ਧਾਰੀ ਹੈ ਇਹੋ ਹਰੀ ਲਈ ਸੇਜਾ ਵਿਛਾਈ, ਕਿਉਂਕਿ ਉਸਨੇ ਮਨ ਵਿੱਚ ਇਹ ਸ਼ਰਧਾ ਰੂਪ ਸੇਜਾ ਬਹੁਤ ਹੀ ਉਹਦੇ ਭਾਉਂਦੀ ਹੈ। ਇਹ ਸੇਜਾ ਨੂੰ ਉਹ ਪ੍ਰਭੂ ਛੱਡ ਨਹੀਂ ਸਕਦਾ। ਕਹਿ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸੀ ਗਾਰ ਫੋਕਟ ਫੋਕਟਈਆ। ਹੁਣ ਮਹਾਰਾਜ ਕਹਿੰਦੇ ਪ੍ਰਭੂ ਪਰਮੇਸ਼ਰ ਕੁਛ ਕਹੇ ਹੋਰ ਕਹਿੰਦਾ ਅਤੇ ਜਗਿਆਸੂ ਕੁਝ ਹੋਰ ਕਰੇ, ਇਹ ਤਾਂ ਗੱਲ ਬਣਦੀ ਨਹੀਂ। ਕਹਿ ਪ੍ਰਭ ਅਵਰ ਅਵਰ ਕਿਛ ਕੀਜੈ, ਉਹ ਤਾਂ ਕੁਛ ਮਹਾਰਾਜ ਤਾਂ ਕਹਿੰਦੇ ਅੰਮ੍ਰਿਤ ਛਕ ਲਓ, ਨਾਮ ਜਪੋ, ਬਾਣੀ ਪੜ੍ਹੋ, ਆਹ ਨਾ ਖਾਓ, ਉਹ ਨਾ ਮਾੜਾ ਕੰਮ ਕਰੋ, ਇਹ ਹੋਰ ਹੀ ਕੰਮ ਕਰੀ ਜਾਂਦਾ। ਉਹਦਾ ਕਰਮਾਂ ਨੂੰ ਵੀ ਸ਼ਿੰਗਾਰ ਕੀਤਾ, ਸਾਰਾ ਬਾਦ ਹੀ ਚਲਿਆ ਜਾਂਦਾ ਬੇਅਰਥ ਤੇ ਫੋਕਟ ਫੋਕਟਾਈਆ। ਨਿਸਫਲ ਤੋਂ ਨਿਸਫਲ ਹੈ, ਆਪ ਵੀ ਨਿਸਫਲ ਹੈ, ਕਰਮ ਵੀ ਨਿਸਫਲ ਹੈ। ਸਤਿਗੁਰੂ ਕਹਿੰਦੇ ਨੇ ਕੁਰਹਿਤ ਨਹੀਂ ਕਰਨੀ, ਤੂੰ ਅੰਮ੍ਰਿਤ ਛਕ ਕੇ ਕੁਰਹਿਤਾਂ ਕਰੀ ਜਾਂਦਾ। ਮਹਾਰਾਜ ਕਹਿੰਦੇ ਪੰਜ ਬਾਣੀਆਂ ਪੜ੍ਹਨੀਆਂ, ਕਹਿੰਦੇ ਤਿੰਨ ਹੀ ਪੜ੍ਹਨੀਆਂ। ਮਹਾਰਾਜ ਕਹਿੰਦੇ ਮੂਲ ਮੰਤਰ ਇੱਥੇ ਤੱਕ ਪੜ੍ਹਨਾ, ਨਾਨਕ ਖੋਸੀ ਵੀ ਸੱਚ ਤੱਕ, ਇਹ ਕਹਿੰਦਾ ਗੁਰਪ੍ਰਸਾਦ ਤੱਕ ਪੜ੍ਹਨਾ। ਅਤੇ ਪੁੱਠਾ ਤਾਂ ਤੂੰ ਆਪ ਚੱਲਦਾ, ਰਹਿ ਰਾਸ ਨਹੀਂ ਠੀਕ ਪੜ੍ਹਦਾ। ਚੌਪੀ ਸਾਹਿਬ ਪਾਠ, ਕਹਿੰਦੇ ਪਾਠ ਨਹੀਂ, ਚਲੋ ਪਹਿਲਾਂ ਤਾਂ ਕੱਟਿਆ ਸੀ, 25 ਪੌੜੀਆਂ ਸੀਗੀਆਂ, ਹੁਣ ਕੱਟ ਹੀ ਦਿੱਤਾ, ਕਹਿੰਦੇ ਇਹ ਗੁਰਬਾਣੀ ਹੀ ਨਹੀਂ ਹੈਗੀ, ਕਿੱਥੇ ਕਿੱਥੇ ਘੜਿੱਕੇ ਪਾਓਗੇ। ਮਹਾਰਾਜ ਕਹਿੰਦੇ ਇਹ ਮਹਾਰਾਜ ਕੁਛ ਕਹਿੰਦੇ, ਇਹ ਕੁਛ ਕਰੀ ਜਾਂਦਾ। ਕੀ ਉਹ ਸ਼ਿੰਗਾਰ ਮਿਲਣ ਕਹਿ ਤਾਈ, ਪ੍ਰਭ ਲੀਓ ਸੁਹਾਗਨ ਥੂਕ ਮੁੱਖ ਪਈਆ। ਪਰਮੇਸ਼ੁਰ ਨੂੰ ਮਿਲਣ ਵਾਸਤੇ ਸ਼ਿੰਗਾਰ ਕੀਤੇ ਸੀ, ਪਰ ਸੁਹਾਗਣਾ ਨੇ ਪ੍ਰਭ ਨੂੰ ਲੈ ਲਿਆ, ਪ੍ਰਾਪਤ ਕਰ ਲਿਆ, ਅਤੇ ਇਹਦੇ ਮੂੰਹ 'ਤੇ ਲਾਂਤਾਂ ਰੂਪੀ ਥੁੱਕ ਪੈਂਦੇ ਆ, ਥਾਂ ਥਾਂ ਥੁੱਕ ਪੈਂਦੇ ਨੇ। ਇਸ ਕਰਕੇ ਮਹਾਰਾਜ ਕੁਛ ਕਹਿੰਦੇ, ਤੂੰ ਕੁਛ ਕਰੀ ਜਾਂਦਾ। ਸੋ ਜਿਨ੍ਹਾਂ ਸੁਹਾਗਣਾ ਨੇ ਵਾਹਿਗੁਰੂ ਦੇ ਮਿਲਣ ਵਾਸਤੇ ਸੱਚੇ ਸਾਧਨਾ ਰੂਪ ਸ਼ਿੰਗਾਰ ਕੀਤਾ ਹੈ, ਉਹਨਾਂ ਨੇ ਪਤੀ ਦਾ ਆਨੰਦ ਲਿਆ, ਅਤੇ ਦੁਹਾਗਣਾ ਦੇ ਮੂੰਹ ਪਰ ਲਾਂਤਾਂ ਰੂਪੀ ਥੁੱਕਾਂ ਪਈਆਂ ਨੇ। ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰ ਹੈ ਤੇਰਾ ਵਸ ਪਈਆ। ਇਹ ਗੁਸਾਈ ਮਾਲਕ ਵਾਹਿਗੁਰੂ, ਤੂੰ ਅਗਮ ਹੈ, ਮੈਂ ਚੇਰੀ ਦਾਸੀ ਤੇਰੇ ਵਸ ਵਿੱਚ ਪਈ ਹੋਈ ਹਾਂ, ਤੇਰੀ ਕਿਰਪਾ ਤੋਂ ਬਿਨਾਂ ਕਿਆ ਹਮ ਕਰਾਂ, ਮੈਂ ਕੀ ਕਰ ਸਕਦੀ ਹਾਂ। ਦਇਆ ਦੀਨ ਕਰੋ ਰੱਖ ਲੇ ਬਹੋ, ਨਾਨਕ ਹਰ ਗੁਰ ਸਰਨ ਸਮਈਆ। ਮਹਾਰਾਜ ਕਥਨ ਕਰਦੇ, ਦਇਆ ਦ੍ਰਿਸ਼ਟੀ ਕਰਕੇ ਮੈਨੂੰ ਦੀਨ ਨੂੰ ਰੱਖ ਲੈਣਾ ਕਰੋ, ਮੈਂ ਹਰੀ ਸਰੂਪ ਗੁਰਾਂ ਦੀ ਸ਼ਰਨ ਵਿੱਚ ਸਮਾਈ ਹਾਂ।